ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਧਧ ਬੰਦੋਂ ਕਰ ਅਨੁਰਾਗ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ, ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤਲੇ ਛਡਾਇਆ। ਪੈਜ ਭਗਤਾਂ ਦੀ ਰੱਖਦਾ ਆਇਆ, ਪੈਜ ਭਗਤਾਂ ਦੀ ਰੱਖਦਾ ਆਇਆ, ਰੱਖਦਾ ਆਇਆ ਭਗਤਾਂ ਦੀ ਰੱਖਦਾ ਆਇਆ। ਭਗਤਾਂ ਦੀ ਰੱਖਦਾ ਆਇਆ, ਭਗਤਾਂ ਦੀ ਰੱਖਦਾ,
ਭਗਤਾਂ ਦੀ ਰੱਖਦਾ ਆਇਆ, ਭਗਤਾਂ ਦੀ ਰੱਖਦਾ ਆਇਆ, ਭਗਤਾਂ ਦੀ ਰੱਖਦਾ
ਭਗਤਾਂ ਦੀ ਰੱਖਦਾ ਆਇਆ ਜੀ, ਭਗਤਾਂ ਦੀ ਰੱਖਦਾ ਆਇਆ, ਫਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਨੇ ਕਾਜ ਸਵਾਰੇ, ਦੋਸਤ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਸਰਕਾਰੇ, ਜਨ ਕੀ ਪੈਜ ਰੱਖੀ ਸਰਕਾਰੇ, ਉਠਤ ਸੁਖੀਆ ਉਠਤ ਸੁਖੀਆ, ਬੈਠਤ ਸੁਖੀਆ, ਹੋ ਨਹੀਂ ਲੱਗ ਜਾ ਐਸੇ ਗੁਜੀਆ ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਤਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰ ਮੰਤਰ ਦਰੜਾਇਆ ਅਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰੱਖ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰਬਾਨ ਭਗਤਾਂ ਦੀ ਰੱਖਦਾ ਆਇਆ ਪੈਜ ਭਗਤਾਂ ਦੀ ਰੱਖਦਾ ਰੱਖਦਾ ਆਇਆ ਰੱਖਦਾ ਆਇਆ ਬੋਲੋ ਦੇਵੀ ਨਾ ਹਾਰਦਾ ਜਿਸ ਦੇ ਵੱਲ ਹੋ ਜੇ ਪਿਆਰਾ ਕਦੇ ਵੀ ਨਾ ਹਾਰਦਾ ਜੀ ਜਿਸ ਦੇ ਵੱਲ ਹੋ ਜੇ ਪਿਆਰਾ ਗੱਲ ਹੋ ਜੇ ਪਿਆਰਾ ਤਾਂ ਕਿਆ ਮੋਹੇ ਸ਼ੰਦਾ ਖੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਸਿਰ ਉੱਪਰ ਤੂੰ ਸੋ ਦੁੱਖ ਕੈਸਾ ਪਾਵੇ ਜੀ ਸਿਰ ਉੱਪਰ ਤੂੰ ਸਵਾਮੀ ਪਾਵੇ ਨੀ ਸੋ ਸੁਖ ਐਸਾ ਪਾਵੇ ਐਸਾ ਪਾਵੇ ਨੀ ਸੋ ਸੁਖ ਐਸਾ ਪਾਵੇ ਨੀ ਸੋ ਸਵਾਮੀ ਸੋ ਦੁੱਖ ਐਸਾ ਪਾਵੇ ਇਸਕੇ ਸਿਰ ਉੱਪਰ ਤੋਂ ਸੋ ਦੁੱਖ ਐਸਾ ਪਾਵੇ ਜੀ
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਤਿਗੁਰਾਂ ਦੀ ਪਾਵਨ ਪੁੱਤਰ ਬਾਰਗਾਹ ਵਿੱਚ ਬੈਠ ਕੇ ਕਾਫੀ ਸਮੇਂ ਤੋਂ ਆਪ ਜੀ ਆਨੰਦ ਮਾਣਦੇ ਆ ਰਹੇ ਹੋ। ਥੋੜ੍ਹਾ ਜਿਹਾ ਸਮਾਂ ਹੋਰ ਸਤਿਗੁਰਾਂ ਦੇ ਚਰਨਾਂ ਚ ਲਾਈਏ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਸਤਿਗੁਰਾਂ ਨੂੰ ਸੀਸ ਨਵਾਈਏ। ਸਾਰੀ ਸੰਗਤ ਇੱਕ ਵਾਰੀ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰੇ ਜਾਣਾ ਨਾ ਛੱਡੋ, ਇੱਕ ਨਾ ਇੱਕ ਦਿਨ ਪ੍ਰੇਮ ਬਣ ਜਾਏਗਾ। ਜੇ ਸੰਗਤ ਚੰਗਿਆਂ ਦੀ ਸੰਗਤ ਕਰਾਂਗੇ ਨਾ, ਸਾਡਾ ਮਨ ਜਿਹੜਾ ਹੈ ਇਹਨੇ ਇਹਨਾਂ ਦਾ ਅਸਰ ਜ਼ਰੂਰ ਕਬੂਲ ਲੈਣਾ। ਰੋਜ਼ ਠੇਕੇ ਤੇ ਜਾਓ, ਜਿਹੜੇ ਪੰਜ ਸੱਤ ਬੰਦੇ ਉੱਥੇ ਸ਼ਰਾਬੀ ਬੈਠੇ ਨੇ ਉਹਨਾਂ ਦੇ ਵਿੱਚ ਬਹਿ ਜਾਓ, ਦੋ ਚਾਰ ਦਸ ਪੰਦਰਾਂ ਦਿਨ ਵੀਹ ਦਿਨ ਮਹੀਨਾ ਉਹਨਾਂ ਦੇ ਵਿੱਚ ਬਹੀ ਜਾਓ, ਜਿੰਨਾ ਮਰਜ਼ੀ ਕਹੀ ਜਾਓ। ਇੱਕ ਦਿਨ ਆਪਦਾ ਵੀ ਜੀ ਕਰੇ ਉਹਨਾਂ ਵੀ ਚੱਲ ਲਾ ਲੈ ਘੋਟਾ ਖੋ
ਸਤਨਾਮ,
ਅਸਰ ਹੋ ਜਾਏਗਾ ਉਹਨਾਂ ਦਾ। ਤੇ ਜੇ ਗੁਰਮੁਖਾਂ ਦੀ ਸੰਗਤ ਕਰੋਗੇ ਦਵਾਈ ਲੈਣ ਦੀ ਲੋੜ ਹੀ ਨਹੀਂ। ਬੜੇ ਲੋਕ ਉੱਥੇ ਸਾਡੇ ਕੋਲ ਵੀ ਜਾਂਦੇ ਆ, ਇਹ ਦਵਾਈ ਲੈਣੀ ਹੈ ਜੀ ਨਸ਼ਾ ਛੱਡਣ ਦੀ, ਪਰ ਦਵਾਈਆਂ ਅਸਰ ਨਹੀਂ ਕਰਦੀਆਂ। ਅਸਲ ਤੇ ਨਾ ਇੱਕ ਕਿਰਪਾ ਆਪਣੇ ਆਪ ਉੱਤੇ, ਆਪਣੀ ਕਿਰਪਾ, ਇੱਕ ਗੁਰੂ ਦੀ ਕਿਰਪਾ ਤੇ ਇੱਕ ਹੁੰਦੀ ਆ ਅਕਾਲ ਪੁਰਖ ਦੀ ਕਿਰਪਾ। ਇੱਕ ਗੁਰੂ, ਇੱਕ ਅਕਾਲ ਪੁਰਖ ਦੀ ਕਿਰਪਾ ਤੇ ਇੱਕ ਆਪਣੇ ਆਪ ਦੀ ਆਪਣੇ ਉੱਤੇ ਹੀ ਕਿਰਪਾ। ਕੁਛ ਆਪਣਾ ਵੀ ਮਨ ਬਦਲਣਾ ਪੈਣਾ, ਫਿਰ ਹੌਲੀ ਹੌਲੀ ਗੱਲ ਬਣਦੀ ਆ। ਜਦੋਂ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਕਰਾਂਗੇ ਨਾ, ਗੁਰਮੁਖਾਂ ਦੀ, ਫਿਰ ਪਤਾ ਲੱਗ ਜਾਣਾ, ਜੀਵਨ ਦੀ ਜਾਚ ਆ ਜਾਏਗੀ। ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਜੁਗਤੀ ਮਿਲਦੀ, ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਜੁਗਤੀ ਮਿਲਦੀ, ਜੀਵਨ ਦੀ ਜੁਗਤੀ ਮਿਲਦੀ।
ਰਾਜਵਾਸੀ ਸੰਗ ਪੁੱਛੋ ਜੀਵਨ ਦੀ ਜੁਗਤੀ ਸਿਰਦੀ
ਰਾਜਵਾਂ ਦੀ ਸੰਗ ਪੁੱਛੋ ਜੀਵਨ ਦੀ ਜੁਗਤੀ ਸਿਰਦੀ ਰਾਜਵਾਂ ਦੀ ਸੰਗ ਪੁੱਛੋ
ਜੀਵਨ ਦੀ ਜੁਗਤੀ ਮਿਲਦੀ ਜੀਵਨ ਦੀ ਜੁਗਤੀ ਮਿਲਦੀ ਜੀਵਨ ਦੀ ਜੁਗਤੀ ਮਿਲਦੀ
ਬੜੇ ਪਿਆਰੇ ਹੋ ਜਾਣਾ
ਮਿਲਦੀ ਜੀਵਨ ਦੀ ਜੁਗਤੀ ਮਿਲਦੀ
ਇੱਥੇ ਹੀ ਬਸ ਨੀ ਜੁਗਤੀ ਚੋ ਮੁਕਤੀ
ਜੁਗਤੀ ਚੋ ਮੁਕਤੀ ਮਿਲਦੀ
ਜੀਵਨ ਦੀ ਜੁਗਤੀ ਪਿਆਰਿਆ ਦੀ ਸੰਗਤ ਚੋ ਜੀਵਨ ਦੀ ਜੁਗਤੀ ਮਿਲਦੀ
ਪਿਆਰਿਆਂ ਦੀ ਜਦੋਂ ਸੰਗਤ ਕਰਾਂਗੇ ਨਾ ਗੁਰਮੁਖੋ ਫਿਰ ਗੁਰਮੁਖਾਂ ਦੀ ਸੰਗਤ ਨੇ ਗੁਰਮੁਖ ਬਣਾ ਦੇਣਾ ਤੇ ਮਨਮੁਖ ਦੀ ਸੰਗਤ ਨੇ ਸਾਨੂੰ ਮਨਮੁਖ ਬਣਾ ਦੇਣਾ ਤੇ ਸੰਗਤ ਉਹਨਾਂ ਦੀ ਕਰੀਏ ਇਸੇ ਕਰਕੇ ਕਬੀਰ ਜੀ ਨੇ ਬੜੇ ਪ੍ਰਮਾਣ ਦਿੱਤੇ ਨੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ ਬਾਸਨ ਕਾਰੋ ਪਰਸੀਏ ਤੋ ਕਿਛ ਲਾਗੈ ਦਾਗ ਕਹੀ ਜਾ ਵੀ ਮੇਰੇ ਤੇ ਕੋਈ ਅਸਰ ਨਹੀਂ ਇਹਨਾਂ ਦਾ ਜੋ ਮਰਜ਼ੀ ਹੋਈ ਜਾਏ ਟੀਵੀ ਚੱਲੀ ਜਾਂਦਾ ਮੇਰੇ ਤੇ ਅਸਰ ਹੋਣਾ ਹੀ ਨਹੀਂ ਮੈਂ ਤੇ ਬੜਾ ਗੁਰਮੁਖ ਹਾਂ ਪਰ ਕਬੀਰ ਜੀ ਕਹਿੰਦੇ ਆ ਕਿ ਸਾਕਤ ਬੰਦੇ ਦੀ ਸੰਗਤ ਇੰਜ ਹੈ ਜਿਵੇਂ ਕਾਲਾ ਬਰਤਨ ਹੁੰਦਾ ਨਾ ਤੂੰ ਚਿੱਟੇ ਕੱਪੜੇ ਪਾਏ ਨੇ ਤੇਰਾ ਮਨ ਸਾਫ਼ ਆ ਬਿਲਕੁਲ ਸਫੈਦ ਆ ਤੇ ਜਦੋਂ ਸਾਡੇ ਚਿੱਟੇ ਕੱਪੜੇ ਪਾਏ ਹੋਣਗੇ ਕਾਲਾ ਬਰਤਨ ਜਦੋਂ ਉਹਦੇ ਕੋਲ ਦੀ ਲੰਘੇਗਾ ਨਾ ਬਾਸਨ ਕਾਰੋ ਪਰਸੀਏ ਤੋ ਕਿਛ ਲਾਗੈ ਦਾਗ ਕਹਿੰਦੇ ਜਦੋਂ ਚਿੱਟਾ ਕੱਪੜਾ ਤੇਰਾ ਕੋਲ ਦੀ ਲੰਘੇਗਾ ਮਾੜਾ ਮੋਟਾ ਦਾਗ ਤੇ ਲੱਗ ਹੀ ਜਾਣਾ ਇਸ ਕਰਕੇ ਕੋਲ ਦੀ ਨਾ ਲੰਘ ਆਖੋ ਸਤਨਾਮ
ਵਾਹਿਗੁਰੂ
ਭਾਈ ਸਾਕਤ ਬੰਦੇ ਦੇ ਕੋਲ ਦੀ ਵੀ ਨਾ ਲੰਘ ਉਹਦਾ ਅਸਰ ਹੋ ਜਾਏਗਾ ਸੰਗਤ ਕਰਨੀ ਹੈ ਤੇ ਗੁਰਮੁਖਾਂ ਦੀ ਸੰਗਤ ਕਰਨੀ ਆ ਉਹਨਾਂ ਦੀ ਜਿਹੜੇ ਜੁੜੇ ਹੋਏ ਆ ਸਾਧ ਸੰਗਤ ਜੀ ਇਹ ਸੰਗਤ ਦਾ ਕਿੰਨਾ ਕੁ ਅਸਰ ਹੁੰਦਾ ਭੈੜਾ ਸੰਗਤ ਦਾ ਕਿਤੇ ਸੱਤ ਸੰਗਤ ਮਿਲ ਜਾਏ ਜਿੱਥੇ ਸੱਤ ਅਸੱਤ ਦੀ ਵਿਚਾਰ ਹੁੰਦੀ ਹੈ ਪਰ ਜਦੋਂ ਕੁਸੰਗਤ ਮਿਲ ਜਾਏ ਕਬੀਰ ਸਭ ਕਹਿੰਦੇ ਆ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜਿਉਂ ਵੇਰ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ ਕਹਿੰਦੇ ਭਗਤ ਜੀ ਕਹਿੰਦੇ ਆ ਕਬੀਰ ਸਾਹਿਬ ਸ਼੍ਰੋਮਣੀ ਭਗਤ ਉਹ ਕਹਿੰਦੇ ਆ ਕਿ ਮਾੜੀ ਸੰਗਤ ਤੇ ਏਦਾਂ ਹੈ ਜਿਵੇਂ ਇੱਕ ਕੇਲਾ ਉੱਗਿਆ ਹੋਵੇ ਆਪ ਜੀ ਨੇ ਵੇਖਿਆ ਹੀ ਆ ਵੀ ਕੇਲੇ ਦਾ ਜਿਹੜਾ ਦਰਖਤ ਹੁੰਦਾ ਉਹਦੇ ਪੱਤੇ ਬੜੇ ਸੋਹਣੇ ਹੁੰਦੇ ਨੇ ਵੱਡੇ ਵੱਡੇ ਪੱਤੇ ਬੜੇ ਸਾਫ਼ ਬਿਲਕੁਲ ਸਿੱਧੇ ਕੇਲਾ ਉੱਗ ਪਵੇ ਕਿਤੇ ਤੇ ਕੇਲੇ ਦੇ ਕੋਲ ਕਬੀਰ ਜੀ ਕਹਿੰਦੇ ਨੇ ਕੇਲਾ ਤੇ ਉੱਗਿਆ ਸੀ ਪੱਤੇ ਬੜੇ ਸੋਹਣੇ ਕੱਢੇ ਉਹਨੇ ਪੱਤੇ ਬੜੇ ਸੋਹਣੇ ਨੇ ਪਰ ਹੋਇਆ ਕਿ ਉਹਦੇ ਨਾਲ ਹੀ ਇੱਕ ਬੇਰੀ ਉੱਗ ਪਈ ਬੇਰੀ ਉਹ ਕਹਿੰਦੇ ਕੋਈ ਨੀ ਕਿਹੜਾ ਨੁਕਸਾਨ ਹੈ ਮੈਂ ਆਪਣੀ ਥਾਂ ਕੇਲਾ ਆਪਣੀ ਥਾਂ ਤੇ ਬੇਰੀ ਆਪਣੀ ਥਾਂ ਵੱਖੋ ਵੱਖਰੇ ਨੇ ਦਰਖਤ ਅੱਡੋ ਅੱਡ ਨੇ ਪਰ ਨੇੜੇ ਉੱਗ ਪਈ ਬੇਰੀ ਸੰਗਤ ਸੀ ਨਾ ਨੇੜੇ ਤੇ ਕਹਿੰਦੇ ਆਈ ਹਵਾ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ ਕੇਲਾ ਤੇ ਬੜਾ ਸੋਹਣਾ ਉੱਗਿਆ ਸੀ ਨਾਲ ਹੀ ਉੱਗ ਪਈ ਬੇਰੀ ਬਾ ਜਦੋਂ ਆਇਆ ਕਰੇ ਹਵਾ
ਤੇ ਉਹਦੇ ਵੀ ਪੱਤੇ ਝੂਲਦੇ ਨੇ, ਇਧਰੋਂ ਬੇਰੀ ਦੇ ਕੰਡੇ ਉਹ ਪੱਤਿਆਂ ਨੂੰ ਚੀਰਦੇ ਨੇ। ਕਹਿੰਦਾ ਕੋਈ ਫਰਕ ਨਹੀਂ ਪੈਣਾ, ਪਰ ਜਦੋਂ ਹਵਾ ਆ ਗਈ ਨਾ ਮਾੜੀ ਮੋਟੀ ਵੀ ਕਲ ਯੁਗ ਦੀ, ਤੇ ਪੱਤੇ ਚੀਰੇ ਗਏ। ਬੜੇ ਸੋਹਣੇ ਪੱਤੇ ਸੀ, ਪਰ ਮਾੜਾ ਸੰਗ ਮਿਲ ਗਿਆ ਨਾ। ਜੇ ਕਿਤੇ ਬੇਰੀ ਨੇੜੇ ਨਾ ਹੁੰਦੀ ਤੇ ਸੋਹਣਾ ਬੜਾ ਲੱਗਦਾ ਸੀ, ਪਰ ਚੀਰੇ ਗਏ ਸਾਰੇ ਹੀ ਪੱਤੇ। ਇਸੇ ਕਰਕੇ ਕਬੀਰ ਜੀ ਕਹਿੰਦੇ ਵੇਖੀ ਕਿਤੇ ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ ਬਚੀ, ਨਹੀਂ ਤੇ ਫਿਰ ਹੋਣਾ ਕੀ ਹੈ। ਕੇਲੇ ਵਾਂਗੂ ਚੀਰਿਆ ਜਾਵੇਗਾ ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਗਾ ਸੰਗ ਬੁਰਾ ਸਾਥਾਂ ਝੂਲਦਾ ਬੇਰੀ ਦੇ ਕੰਡੇ ਤੀਰ ਦੇ, ਸੰਗ ਬੁਰਾ ਸਾਥਾਂ ਝੂਲਦਾ ਬੇਰੀ ਦੇ ਕੰਡੇ ਤੀਰ ਦੇ, ਸੰਗ ਬੁਰਾ ਸਾਥਾਂ ਝੂਲਦਾ ਬੇਰੀ ਦੇ ਕੰਡੇ ਤੀਰ ਦੇ। ਦਿਨ ਰਾਤ ਗੁਰਸਿੱਖ ਅਰਦਾਸ ਕਰਦਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ
ਨਾਮ ਚਿੱਤਿਆ,
ਇਸੇ ਕਰਕੇ ਹੀ ਆਖਿਆ ਕਰਦਾ ਰਹਿ ਦਿਨ ਰਾਤ ਬੇਨਤੀ, ਮੈਨੂੰ ਮੇਲ ਕਰਾ ਦੇਈ ਰੱਬਾ ਉਹਨਾਂ ਦਾ ਜਿਹੜੇ ਤੇਰਾ ਨਾਮ ਕਰਿਓ ਜਰਾ
ਜਪ ਦੇ ਮੈਨੂੰ ਮੇਲ ਲਾਲੀ ਪਾਓ ਨਾ ਦਾ ਤੇਰਾ ਨਾਮ ਜਪ ਦੇ,
ਜਿੰਨਾ ਮਿਲਿਆ ਤੋਂ ਵਿਸਰ ਜਾਵੇ ਬਾਣੀ, ਵਿਸਰ ਜਾਵੇ ਬਾਣੀ ਦਰਸ਼ਨ ਨਾ ਕਰਾਵੀ ਉਹ ਨਾਲ, ਜਿੰਨਾ ਮਿਲਿਆ ਤੋਂ ਵਿਸਰ ਜਾਵੇ ਬਾਣੀ ਦਰਸ਼ਨ ਨਾ ਕਰਾਵੀ ਉਹਨਾਂ ਦੇ,
ਜਿਨ੍ਹਾਂ ਮਿਲਿਆ ਜਾਵੇ ਬਾਣੀ ਦਰਸ਼ਨ ਨਾ ਕਰਾਵੀ ਉਹਨਾਂ ਦੇ, ਜਿਨ੍ਹਾਂ ਮਿਲਿਆ ਜਾਵੇ ਬਾਣੀ ਦਰਸ਼ਨ ਨਾ ਕਰਾਵੀ ਉਹਨਾਂ ਦੇ,
ਅਰਦਾਸ ਤੇ ਕਰਨੀ ਹੈ ਵੀ ਮਹਾਰਾਜ ਜਿਨ੍ਹਾਂ ਦਸੰਦਣਿਆ ਦੁਰਮਤ ਵੰਝਿਆ ਮਿੱਤਰ ਅਸਾਡੇ ਸਹੀ, ਉਹ ਮਿੱਤਰ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਪਰ ਮਨਮੁੱਖਾਂ ਦੀ ਸੰਗਤ ਤੇ ਸਦਾ ਹੋ ਰਹੀ ਹੈ, ਸਤਸੰਗਤ ਤੇ ਕਿਤੇ ਕਿਤੇ ਮਿਲਦੀ ਹੈ। ਸਕੂਲ ਇੱਕ ਵੀ ਨਹੀਂ ਜਿੱਥੇ ਔਗਣ ਸਿਖਾਇਆ ਜਾਂਦਾ, ਔਗਣ ਅੱਜ ਬਹੁਤ ਨੇ। ਪਰ ਆਓ ਜਿਹੜਾ ਉਹਦਾ ਬਣ ਗਿਆ ਨਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੇ ਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ।
ਜਿਹੜਾ ਉਹਦਾ ਬਣਿਆ ਹੈ ਮਹਾਰਾਜ ਫਿਰ ਉਹਦੀ ਹਰ ਥਾਂ ਤੇ ਪੈਜ ਰੱਖਦੇ ਨੇ। ਦੱਖਣ ਦੇਸ਼ ਦਾ ਇੱਕ ਰਾਜਾ ਹੋਇਆ ਸੀ, ਬੜੀ ਮਾਇਆ ਰਾਜੇ ਮਹਾਰਾਜਿਆਂ ਕੋਲ ਕਾਹਦੀ ਕਮੀ ਹੁੰਦੀ ਹੈ। ਇੱਕੋ ਇੱਕ ਪੁੱਤ, ਨਾਮ ਉਹਦਾ ਚੰਦਰ ਹੰਸ ਰੱਖਿਆ ਤੇ ਸਾਧ ਸੰਗਤ ਸੋਹਣਾ ਸਮਾਂ ਲੰਘ ਰਿਹਾ, ਬੱਚਾ ਜੇ ਛੋਟਾ ਹੀ ਹੈ, ਚਾਰ ਕੁ ਸਾਲ ਦੀ ਉਮਰ ਹੈ, ਸਿਰਫ ਚਾਰ ਸਾਲ ਦੀ, ਚੰਦਰ ਹੰਸ ਦੀ। ਨਾਲ ਦੇ ਰਾਜੇ ਨੇ ਧਾਵਾ ਬੋਲਤਾ, ਜਦੋਂ ਨੇੜੇ ਦੇ ਰਾਜੇ ਨੇ ਹੱਲਾ ਬੋਲਿਆ, ਮੁਕਾਬਲਾ ਤੇ ਬਥੇਰਾ ਕੀਤਾ ਪਰ ਰਾਜਾ ਮਾਰਿਆ ਗਿਆ, ਆਪ ਰਾਜਾ ਖੁਦ ਮਾਰਿਆ ਗਿਆ। ਤੇ ਸਾਧ ਸੰਗਤ ਜਦੋਂ ਰਾਜਾ ਮਾਰਿਆ ਗਿਆ ਉਹਦਾ ਅੰਤਮ ਸੰਸਕਾਰ ਕੀਤਾ ਤੇ ਉਹਦੀ ਰਾਣੀ ਪਤੀ ਵਰਤਾ ਇਸਤਰੀ ਸੀ ਉਹ ਨਾਲ ਸਤੀ ਹੋ ਗਈ ਤੇ ਬੱਚਾ ਰਹਿ ਗਿਆ ਇਕੱਲਾ। ਹੁਣ ਸਾਧ ਸੰਗਤ ਮਾਂ ਵੀ ਗਈ ਤੇ ਪਿਤਾ ਵੀ ਗਿਆ, ਬੱਚਾ ਅਨਾਥ ਹੋ ਗਿਆ। ਜਦੋਂ ਬੱਚਾ ਅਨਾਥ ਹੋਇਆ, ਵਜ਼ੀਰ ਜਿਹੜੇ ਸੀ ਨਾਲ ਦੇ ਗਵਾਂਢੀ ਰਾਜਿਆਂ ਨਾਲ ਰਲ ਗਏ, ਉਹ ਕਹਿੰਦੇ ਇੱਕੋ ਇੱਕ ਬੱਚਾ ਹੈ, ਕਦੋਂ ਇਹਨੇ ਵੱਡਾ ਹੋਣਾ, ਇਹਨੂੰ ਖਤਮ ਕਰੋ, ਰਾਜ ਆਪਾਂ ਸਾਂਭੋ। ਆਖੋ ਸਤਨਾਮ
ਵਾਹਿਗੁਰੂ।
ਉਹ ਹੁਣ ਬੱਚਾ ਯਤੀਮ ਹੈ, ਕੋਈ ਪਰਵਰਿਸ਼ ਨਹੀਂ ਕਰਦਾ, ਚੱਜ ਦੀ ਸੰਭਾਲ ਨਹੀਂ ਕਰਦਾ, ਮਾਰਨ ਦੀਆਂ ਵਿਉਂਤਾਂ ਬਣ ਰਹੀਆਂ ਨੇ, ਇਸ ਬੱਚੇ ਨੂੰ ਆਪਾਂ ਖਤਮ ਕਰ ਦੇਣਾ। ਇੱਕ ਦਾਈ ਸੀ, ਉਹ ਬੱਚੇ ਨੂੰ ਖਿਡਾਉਂਦੀ ਹੁੰਦੀ ਸੀ, ਮਹਿਲਾਂ ਚ ਰੱਖੀ ਹੋਈ ਸੀ। ਉਹ ਦਾਈ ਦੇ ਕੰਨਾਂ ਚ ਆਵਾਜ਼ ਪੈ ਗਈ ਕਿ ਇਸ ਬੱਚੇ ਨੂੰ ਖਤਮ ਕਰ ਦੇਣਾ, ਕਿਉਂ ਨਾ ਮੈਂ ਇਹਦੀ ਜਾਨ ਬਚਾ ਦਿਆਂ। ਉਸ ਬੀਬੀ ਨੇ ਬੱਚੇ ਨੂੰ ਚੁੱਕਿਆ, ਰਾਤੋ ਰਾਤ ਹੱਦ ਟੱਪ ਗਈ, ਅਗਲੇ ਰਾਜ ਵਿੱਚ ਚਲੀ ਗਈ, ਕੁੰਤਲਪੁਰ ਦੀ ਰਾਜਧਾਨੀ ਵਿੱਚ ਚਲੀ ਗਈ, ਕੁੰਤਲਪੁਰ ਦੀ ਰਾਜਧਾਨੀ ਚ। ਜਦੋਂ ਅਗਲੇ ਪਾਸੇ ਚਲੀ ਗਈ, ਉੱਥੇ ਜਾ ਕੇ ਦਿਹਾੜੀ ਕਰਦੀ ਆ, ਮਜ਼ਦੂਰੀ ਕਰਦੀ ਆ, ਉਸ ਬੱਚੇ ਦੀ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਕੁ ਹੁੰਦਾ ਹੈ ਸਾਧ ਸੰਗਤ ਉਸ ਬੱਚੇ ਨੂੰ ਯਤਨ ਕਰਨਾ ਕਿ ਇਹਨੂੰ ਕਿਸੇ ਗੱਲ ਦੀ ਘਾਟ ਨਾ ਆਵੇ। ਪਰ ਸਾਧ ਸੰਗਤ ਜੀ, ਪਲ ਤੇ ਹਰ ਕੋਈ ਜਾਂਦਾ ਹੀ ਆ, ਕੱਪੜਾ ਵੀ ਮਿਲ ਜਾਂਦਾ, ਪ੍ਰਸ਼ਾਦਾ ਵੀ ਮਿਲ ਜਾਂਦਾ, ਸੁੱਖ ਆਰਾਮ ਮਿਲ ਜਾਂਦਾ, ਪਰ ਮਾਤਾ ਪਿਤਾ ਦਾ ਪਿਆਰ ਬੜੀ ਵੱਡੀ ਚੀਜ਼ ਹੈ। ਮਾਂ ਦਾ ਪਿਆਰ ਉਹ ਕਿੱਥੋਂ ਮਿਲਣਾ, ਕਿਸੇ ਨੇ ਬੜਾ ਸੋਹਣਾ ਹੀ ਆਖਿਆ, ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਹੱਥੋਂ ਟੁਕੜੇ ਖੋ ਲੈ ਕਾਵਾਂ, ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਜੀ ਟੁਕੜੇ ਖੋ ਲੈ ਕਾਵਾਂ,
ਮਾਵਾ ਤੁਮ ਟੁਕੜੇ ਖੋਲੇ ਮਾਵਾ।
ਕਰਕੇ ਇਸ ਦੁੱਖ ਨੂੰ ਮਹਿਸੂਸ ਕੀਤਾ ਗੁਰੂ ਗੋਬਿੰਦ ਸਿੰਘ ਨੇ। ਮਹਾਰਾਜ ਨੇ ਆਖਿਆ ਸੀ ਨਾ ਆਪਣੇ ਪਿਤਾ ਨੂੰ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ। ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ, ਇਹ ਪਿਤਾ ਜੀ ਤੁਸੀਂ ਆਪਣੇ ਆਪ ਦਾ ਬਲੀਦਾਨ ਦੇ ਦਿਓ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਗੋਬਿੰਦ ਰਾਏ ਜੇ ਮੈਂ ਚਲਿਆ ਗਿਆ ਤੇ ਤੂੰ ਅਨਾਥ ਹੋ ਜਾਏਗਾ, ਤੇਰੀ ਮਾਂ ਵਿਧਵਾ ਹੋ ਜਾਏਗੀ। ਤੇ ਗੋਬਿੰਦ ਰਾਏ ਜੀ ਨੇ 9.25 ਸਾਲ ਦੀ ਉਮਰ ਵਿੱਚ ਇਸ ਦੁੱਖ ਨੂੰ ਮਹਿਸੂਸ ਕਰਦੇ ਆਖਿਆ ਸੀ, ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ, ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ, ਮੈਨੂੰ ਹੀ ਅਨਾਥ ਹੋ ਜਾਣ ਦਿਓ, ਤੇ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਜਾਣਗੀਆਂ ਤੇ ਮੇਰੀ ਮਾਂ ਨੂੰ ਵਿਧਵਾ ਹੋ ਜਾਣਗੇ। ਇਹ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ।
ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਹੋਵੇ ਨਾ ਅਨਾਥ ਜਗ
ਨੂੰ ਬੇਨਤੀ ਹੈ ਵੀ ਜਿਹੜਾ ਇਹ ਰਸਤਾ ਬਣਿਆ ਪਿੱਛੋਂ ਉੱਥੋਂ ਰਸਤਾ ਬੰਦ ਕਰ ਦਿਓ, ਅੱਗੇ ਤੱਕ ਨਾ ਕੋਈ ਆਵੇ, ਕੋਈ ਨਾ ਆਵੇ, ਪਿੱਛੇ ਹੀ ਬਿਠਾਈ ਜਾਣਾ। ਧਿਆਨ ਦਿਓ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਕੋਈ ਅਨਾਥ ਨਾ ਹੋਵੇ ਜੱਗ ਵਿੱਚ। ਮਹਾਰਾਜ ਕਹਿੰਦੇ ਮੈਂ ਭਾਵੇਂ ਅਨਾਥ ਹੋ ਜਾ, ਹਿੰਦੂਆਂ ਦੇ ਬੱਚੇ ਅਨਾਥ ਨਹੀਂ ਹੋਣੇ ਚਾਹੀਦੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਜੀ ਜਾਓ ਜੀ ਦਿੱਲੀ ਜਾ ਕੇ ਆਪਣੇ ਆਪ ਦਾ ਬਲੀਦਾਨ ਦੇ ਦਿਓ, ਤੇ ਮੇਰੀ ਮਾਂ ਭਾਵੇਂ ਵਿਧਵਾ ਹੋ ਜੇ, ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਜਾਣ, ਕਿਰਪਾ ਕਰੋ। ਤੇ ਸਾਧ ਸੰਗਤ ਭਾਵੇਂ ਸੁੱਖ ਆਰਾਮ ਬਹੁਤ ਮਿਲ ਜਾਂਦੇ ਆ, ਪਰ ਮਾਤਾ ਪਿਤਾ ਦਾ ਪਿਆਰ ਬੜੀ ਵੱਡੀ ਗੱਲ ਹੈ। ਬੈਠੀਆਂ ਰਹੋ, ਭੈਣਾਂ ਨੂੰ ਬੇਨਤੀ ਹੈ, ਜਿੱਥੇ ਬੈਠੇ ਹੋ ਬੈਠੇ ਰਹੋ, ਬਸ ਜ਼ਰਾ ਕੁ ਧਿਆਨ ਦਿਓ, ਇੱਧਰ ਇਕਾਗਰਤਾ ਬਣਾਈਏ, ਕਿਉਂਕਿ ਇਹ ਜਿਹੜੀ ਵਿਚਾਰ ਹੈ ਬੜੀ ਸਮਝਣ ਵਾਲੀ ਆ। ਫਿਰ ਜੇ ਮਾੜਾ ਜਿਹਾ ਵੀ ਧਿਆਨ ਉਖੜ ਗਿਆ ਨਾ ਤੇ ਫਿਰ ਸਮਝ ਨਹੀਂ ਪੈਣੀ ਗੱਲ ਚੱਲੀ ਕਿੱਥੋਂ ਸੀ ਤੇ ਕਿੱਧਰ ਨੂੰ ਗਈ। ਉਹ ਚੰਦਰ ਹਾਂਸ ਜਿਹੜਾ ਸੀ ਨਾ ਗੁਰਮੁਖੋ, ਦਾਈ ਨੇ ਲੈ ਆਂਦਾ ਚੁੱਕ ਕੇ। 3.5-4 ਸਾਲ ਦੀ ਉਮਰ ਸੀ ਤੇ ਸਾਧ ਸੰਗਤ ਉਹ ਬੱਚੇ ਦੀ ਪਰਵਰਿਸ਼ ਕੀਤੀ। ਜੇ ਮਹਿਲਾਂ ਵਿੱਚ ਰਹਿੰਦਾ ਤੇ ਉਹਨਾਂ ਨੂੰ ਵਜ਼ੀਰਾਂ ਨੇ ਮਰਵਾ ਦੇਣਾ ਸੀ ਬੱਚੇ ਰਾਜਕੁਮਾਰ ਨੂੰ। ਇਹ ਬੀਬੀ ਲੈ ਆਈ ਚੁੱਕ ਕੇ, ਬੜੀ ਉਹਦੀ ਸੰਭਾਲ ਕੀਤੀ, ਮਜ਼ਦੂਰੀ ਮਿਹਨਤ ਮਜ਼ਦੂਰੀ ਕਰਕੇ ਬੱਚੇ ਨੂੰ ਪਾਲਦੀ ਰਹੀ। ਕਿਸੇ ਨੂੰ ਕੀ ਪਤਾ ਵੀ ਇਹ ਬੱਚਾ ਕੌਣ ਹੈ, ਇਹੀ ਸਮਝਦੇ ਨੇ ਵੀ ਇਸੇ ਦਾ ਹੀ ਬੱਚਾ, ਸੰਭਾਲ ਹੁੰਦੀ ਰਹੀ। ਉਹ ਬੱਚਾ ਬੜੀ ਲਗਨ ਸੀ ਬਚਪਨ ਤੋਂ ਹੀ, ਸਾਧੂ ਰਿਸ਼ੀ ਮੁਨੀ ਆਉਂਦੇ ਰਹਿੰਦੇ ਨੇ ਉੱਥੇ, ਨੇੜੇ ਇੱਕ ਆਸ਼ਰਮ ਬਣਿਆ ਸੀ, ਉਸ ਆਸ਼ਰਮ 'ਚ ਚੱਲਿਆ ਜਾਂਦਾ ਕਈ ਵਾਰੀ, ਰਿਸ਼ੀਆਂ ਦੇ ਆਸ਼ਰਮ ਵਿੱਚ ਉੱਥੇ ਖੇਡਦਾ ਰਹਿੰਦਾ। ਤੇ ਕੱਲ ਇੱਕ ਅਰਜ ਤੁਹਾਡੇ ਚਰਨਾਂ 'ਚ ਕੀਤੀ ਸੀ ਗੁਰਮੁਖੋ, ਤਿੰਨ ਤੋਂ ਲੈ ਕੇ ਸੱਤ ਸਾਲ ਦੀ ਉਮਰ ਤੱਕ ਬੱਚੇ ਨੂੰ ਜਿਹੋ ਜਿਹਾ ਰੰਗ ਚੜ੍ਹ ਗਿਆ ਚੜ੍ਹ ਗਿਆ, ਫਿਰ ਉਹ ਰੰਗ ਲੈਣਾ ਨਹੀਂ ਸਾਰੀ ਜ਼ਿੰਦਗੀ। ਯਤਨ ਕਰੋ ਵੀ ਤਿੰਨ ਤੋਂ ਸੱਤ ਸਾਲ ਦੀ ਉਮਰ ਵਿੱਚ ਬੱਚੇ ਨੂੰ ਗੁਰੂ ਵਾਲੇ ਪਾਸੇ ਲਾਇਆ ਜਾਏ। ਇਸ ਉਮਰ ਵਿੱਚ ਜਿਹੜਾ ਸੁਭਾਅ ਪੱਕ ਜਾਏ ਫਿਰ ਉਹ ਪੱਕ ਹੀ ਜਾਂਦਾ, ਉਹ ਸੁਭਾਅ ਨਹੀਂ ਹਟਦਾ। ਜੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਸੁਭਾਅ ਪੱਕ ਗਿਆ ਉਹੀ ਪੱਕ ਜਾਣਾ, ਜੇ ਗਾਲਾਂ ਕੱਢਣ ਦਾ ਸੁਭਾਅ ਪੱਕ ਗਿਆ ਉਹ ਪੱਕ ਜਾਣਾ, ਫਿਰ ਉੱਦਾਂ ਹੀ ਬਣ ਜਾਣੀ ਆਦਤ। ਯਤਨ ਕਰੀਏ। ਉਹ ਹੁਣ ਬੱਚਾ ਜਿਹੜਾ ਸੀ ਸੰਗਤ ਵਿੱਚ ਜਾਂਦਾ, ਮਹਾਂਪੁਰਖਾਂ ਦੀ ਸੰਗਤ ਹੁੰਦੀ ਆ ਰੋਜ਼, ਮਨ ਉੱਤੇ ਅਸਰ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਇੱਕ ਛੋਟੀ ਜਿਹੀ ਮੂਰਤੀ ਦੇ ਦਿੱਤੀ, ਠਾਕੁਰ ਭਗਵਾਨ ਦੀ ਮੂਰਤੀ। ਉਹ ਮੂਰਤੀ ਇਹਨੇ ਆਪਣੇ ਇੱਕ ਝੋਲੇ ਦੇ ਵਿੱਚ ਪਾ ਲਈ, ਉਹਨੂੰ ਹਰ ਸਮੇਂ ਨਾਲ ਰੱਖਦਾ ਹੈ। ਇਹਨੇ ਬੈਠ ਜਾਣਾ, ਨਾਲੇ ਪੂਜਾ ਕਰਨੀ, ਫੁੱਲ ਚੜ੍ਹਾਉਣੇ, ਮੱਥਾ ਟੇਕਣਾ, ਬੱਚੇ ਦਾ ਮਨ ਸਾਫ਼ ਹੁੰਦਾ। ਥੋੜ੍ਹਾ ਚਿਰ ਮਿਹਨਤ ਕੀਤੀ ਤੇ ਭਗਵਾਨ ਜੀ ਦੇ ਪ੍ਰਤੱਖ ਦਰਸ਼ਨ ਹੋਣ ਲੱਗ ਪਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੱਚਾ ਸੀ ਨਾ ਵਲ ਛਲ ਕੋਈ ਨੀ, ਮਨ ਵਿੱਚ ਵਲ ਛਲ ਕੋਈ ਨੀ। ਜੈਸੀ ਉਪਜੀ ਪੇੜ ਤੇ ਜਿਉਂ ਤੈਸੀ ਨਿਭੈ ਓੜ, ਹੀਰਾ ਕਿਸਕਾ ਬੋਪਰਾ ਪੂਜੈ ਨਾ ਰਤਨ ਕਰੋੜ। ਬੱਚੇ ਦਾ ਜਿਹੜਾ ਮਨ ਹੁੰਦਾ ਬਿਲਕੁਲ ਨਿਰਮਲ ਹੁੰਦਾ। ਜਦੋਂ ਇੱਕ ਸਾਹ ਰਗ ਫੁੱਟਦੀ ਹੈ ਨਾ ਦਰਖਤ ਦੇ ਵਿੱਚੋਂ, ਇੱਕ ਟਾਹਣੀ ਜਦੋਂ ਪੈਦਾ ਹੁੰਦੀ ਹੈ ਉਹ ਬਿਲਕੁਲ ਸਿੱਧੀ ਹੁੰਦੀ ਹੈ। ਜਿਹੜੀ ਤੇ ਟਾਹਣੀ ਸਿੱਧੀ ਪੈਦਾ ਹੋਈ, ਜਿੱਦਾਂ ਪੈਦਾ ਹੋਈ ਹੈ ਉਵੇਂ ਵੱਧਦੀ ਰਹੇ, ਵੱਧਦੀ ਜਾਏ, ਵੱਧਦੀ ਜਾਏ, ਵੱਧਦੀ ਜਾਏ, ਉਹ ਇੱਕ ਬਿਲਕੁਲ ਸਿੱਧਾ ਟਾਹਣ ਬਣਦੀ ਹੈ। ਉਸ ਟਾਹਣ ਨੂੰ ਵੇਖ ਕੇ ਅਸੀਂ ਕੀ ਕਹਿੰਦੇ ਹਾਂ ਵੀ ਇਹ ਲੱਕੜ ਬੜੀ ਕੰਮ ਦੀ ਹੈ, ਬੜੇ ਸੋਹਣੇ ਇਹਦੇ ਦਰਵਾਜ਼ੇ ਲੱਗਣਗੇ, ਚਗਾਠਾਂ ਲੱਗਣਗੀਆਂ, ਕਿਉਂਕਿ ਜਿਵੇਂ ਪੈਦਾ ਹੋਈ ਸੀ ਉਵੇਂ ਹੀ ਵੱਧ ਗਈ, ਸਿੱਧੀ ਗਈ ਬਿਲਕੁਲ। ਤੇ ਜਿਹੜੀ ਪੈਦਾ ਤੇ ਹੋਈ ਸੀ ਸਿੱਧੀ, ਪੈਦਾ ਤੇ ਸਾਰੀਆਂ ਟਾਹਣੀਆਂ ਸਿੱਧੀਆਂ ਹੁੰਦੀਆਂ ਨੇ, ਪਰ ਜਦੋਂ ਵੱਡੀ ਹੋਈ ਥੋੜ੍ਹੀ ਜਿਹੀ ਤੇ ਵਿੰਗ ਵਾਲ ਪੈ ਗਏ। ਜਦੋਂ ਅਸੀਂ ਵੇਖਦੇ ਹਾਂ ਵੀ ਇਹਦੇ ਵਿੱਚ ਤੇ ਵਿੰਗ ਹੀ ਬੜੇ ਨੇ, ਫਿਰ ਉਹ ਬਾਲਣ ਦੇ ਕੰਮ ਆਉਂਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਨਾ ਬਣ ਸਕਦੀ। ਜਿਹੜੀ ਟਹਿਣੀ ਪੈਦਾ ਤੇ ਹੋਈ ਸੀ ਸਿੱਧੀ ਤੇ ਵਿੰਗ ਵਾਲ ਪੈ ਗਏ, ਟਾਹਣਾ ਬਣਿਆ ਪਰ ਡਿੰਗਾ ਹੀ ਬਣਿਆ, ਟੇਢਾ ਹੀ ਬਣਿਆ, ਉਹ ਫਿਰ ਉਹ ਟਾਹਣ ਜਿਹੜਾ ਕਿਸੇ ਦੇ ਘਰ ਦਾ ਲੱਕੜੀ ਸ਼ਿੰਗਾਰ ਨਹੀਂ ਬਣ ਸਕਦੀ। ਗੁਰਮੁਖੋ ਜਦੋਂ ਅਸੀਂ ਪੈਦਾ ਹੋਏ ਸੀ, ਪੈਦਾ ਤੇ ਸਾਰੇ ਹੀ ਸਿੱਧੇ ਹੀ ਹੁੰਦੇ ਨੇ, ਸਾਧੂ ਹੀ ਪੈਦਾ ਹੁੰਦੇ ਨੇ ਸਾਰੇ, ਸਾਧੂ ਜਿੰਨੇ ਵੀ ਬੱਚੇ ਪੈਦਾ ਹੁੰਦੇ ਨੇ। ਬੱਚੇ ਨੂੰ ਕੋਈ ਐਬ ਨਹੀਂ, ਕੋਈ ਨਸ਼ਾ ਨਹੀਂ। ਬੱਚਾ ਜਦੋਂ ਜਨਮ ਲੈਂਦਾ ਉਹਨੂੰ ਕੋਈ ਪਤਾ ਕੌਣ ਦੁਸ਼ਮਣ ਹੈ, ਕੌਣ ਆਪਣਾ ਹੈ, ਕੌਣ ਬਗਾਨਾ ਹੈ। ਕਿਸੇ ਦੀ ਉਹ ਨਿੰਦਿਆ ਨਹੀਂ ਕਰਦਾ, ਮਾੜਾ ਵੇਖਦਾ ਨਹੀਂ, ਮਾੜਾ ਸੁਣਦਾ ਨਹੀਂ। ਜੇ ਕਿਤੇ ਉਦਾਂ ਹੀ ਸਾਰੀ ਜ਼ਿੰਦਗੀ ਲੰਘਾ ਦੇ, ਪਰ ਜਿਉਂ ਜਿਉਂ ਵੱਡਾ ਹੋਈ ਜਾਂਦਾ ਵਿੰਗ ਵਲ ਪਈ ਜਾਂਦੇ ਨੇ। ਸਕੂਲ ਵਿੱਚ ਪੜ੍ਹਦਾ ਤੇ ਵਲ ਪੈ ਗਏ ਬਹੁਤ, ਮਾੜਿਆਂ ਦੀ ਸੰਗਤ ਕਰਨ ਲੱਗ ਪਿਆ ਉਧਰੋਂ ਵਲ ਪੈ ਗਏ, ਠੇਕੇ ਤੇ ਜਾਣ ਲੱਗ ਪਿਆ ਬੜਾ ਵੱਡਾ ਵਿੰਗ ਪੈ ਗਿਆ। ਬਸ ਫਿਰ ਉਹ ਵਿਕਾਰਾਂ ਦੇ ਵਿੰਗ ਵਲ ਵਿੱਚ ਪਈ ਜਾਂਦੇ ਆ, ਥੋਥੇ ਹੀ ਰਹਿ ਜਾਂਦੇ ਆ। ਫਿਰ ਜਿਹੜੇ ਤੇ ਸਿੱਧੇ ਹੀ ਚੱਲਦੇ ਰਹਿਣ, ਜਿੱਦਾਂ ਬਚਪਨ ਚ ਜਨਮ ਲਿਆ ਨਾ, ਉਦਾਂ ਹੀ ਕੋਈ ਐਬ ਨਾ ਹੋਵੇ, ਕੋਈ ਨਿੰਦਿਆ ਨਾ, ਕੋਈ ਝੂਠ ਨਾ, ਕੋਈ ਮਾੜਾ ਤੱਕਣਾ ਨਹੀਂ, ਮਾੜਾ ਸੁਣਨਾ ਨਹੀਂ। ਜੇ ਉਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਦੇਣ, ਜਿਵੇਂ ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਂਦੀ ਹੈ, ਇਸੇ ਤਰ੍ਹਾਂ ਜਿਹੜੇ ਗੁਰੂ ਦੇ ਪਿਆਰੇ ਸਾਰੀ ਜ਼ਿੰਦਗੀ ਸਿੱਧੇ ਹੀ ਚੱਲਦੇ ਨੇ, ਸਿੱਧੇ ਹੀ ਚੱਲਦੇ ਨੇ, ਜਿਨ੍ਹਾਂ 'ਚ ਵਿੰਗ ਵਲ ਨਹੀਂ ਕੋਈ ਪੈਂਦਾ, ਇੱਕ ਦਿਨ ਉਹ ਪੰਥ ਦੇ ਸ਼ਿੰਗਾਰ ਬਣ ਜਾਂਦੇ।
ਸਤਿ ਸ੍ਰੀ ਅਕਾਲ।
ਪੰਥ ਦੇ ਸ਼ਿੰਗਾਰ ਮਹਾਂਪੁਰਖ ਜਿਹੜੇ ਬਣੇ ਆ ਨਾ ਗੁਰਮੁਖੋ, ਉਹਨਾਂ ਦੇ ਵਿੱਚ ਕੋਈ ਵਿੰਗ ਵਲ ਨਹੀਂ। ਜਿੱਦਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ, ਸੰਤ ਬਾਬਾ ਈਸ਼ਰ ਸਿੰਘ ਜੀ ਵਰਗੇ ਸਾਧੂ, ਜਿਨ੍ਹਾਂ ਨੇ ਘਾਲਣਾ ਘਾਲੀਆਂ, ਜਿਨ੍ਹਾਂ ਨੇ ਆਪਣਾ ਜੀਵਨ ਸਿੱਧਾ, ਜਿਹੜਾ ਜਿੱਦਾਂ ਪੈਦਾ ਹੋਏ ਉਦਾਂ ਹੀ ਲੰਘਾਤੀ ਸਾਰੀ ਜ਼ਿੰਦਗੀ, ਕੋਈ ਅਸਰ ਹੋਇਆ ਹੀ ਨਹੀਂ ਵਿਕਾਰਾਂ ਦਾ। ਤੇ ਸਾਡੇ ਵਿੱਚ ਪਤਾ ਨਹੀਂ ਕਿੰਨੇ ਕੁ ਐਬ ਨੇ, ਕਿੰਨੇ ਕਿੰਨੀਆਂ ਕੁ ਘਾਟਾਂ ਨੇ ਸਾਡੇ ਵਿੱਚ, ਕਿੰਨੇ ਕੁ ਗੁਨਾਹਾਂ ਦੇ ਭਰੇ ਪਏ ਆ। ਜਿੱਦਾਂ ਪੈਦਾ ਹੋਇਆ ਉਵੇਂ ਹੀ ਜ਼ਿੰਦਗੀ ਲੰਘਾ ਦਈਏ ਸਾਰੀ। ਕਬੀਰ ਸਾਹਿਬ ਕਹਿੰਦੇ ਜੈਸੀ ਉਪਜੀ ਪੇੜ ਤੇ ਜਿਉਂ ਤੈਸੀ ਨਿਭੈ ਓੜ, ਕਹਿੰਦੇ ਜਿਵੇਂ ਪੈਦਾ ਹੋਈ ਹੈ ਟਾਹਣੀ, ਜੇ ਉਵੇਂ ਹੀ ਕਿਤੇ ਤੋੜ ਚੜ੍ਹ ਜਾਏ, ਪੂਰ ਚੜ੍ਹ ਜਾਏ, ਸਿੱਧੀ ਦੀ ਸਿੱਧੀ ਹੋ ਜਾਏ, ਹੀਰਾ ਕਿਸਕਾ ਬੋਪਰਾ ਪੂਜੈ ਨਾ ਰਤਨ ਕਰੋੜ। ਫਿਰ ਕਹਿੰਦੇ ਜੇ ਬੰਦਾ ਵੀ ਕਿਤੇ ਉਦਾਂ ਹੀ ਜ਼ਿੰਦਗੀ ਲੰਘਾ ਦੇ ਨਾ ਸਾਰੀ, ਫਿਰ ਬੰਦਿਆਂ ਦੇ ਕੀ ਦੇਵਤਿਆਂ ਦੀਆਂ ਦੇਹਾਂ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮਨੁੱਖਾ ਸਰੀਰ ਨੂੰ ਦੇਵਤੇ ਵੀ ਤਰਸਦੇ ਨੇ, ਕਹਿੰਦੇ ਆ ਨਾ ਆਪਾਂ, ਇਸ ਦੇਹੀ ਕੋ ਸਿਮਰਹਿ ਦੇਵ,
ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਲੋਚਦੇ ਜ਼ਰੂਰ ਨੇ ਪਰ ਉਹਨਾਂ ਦੇਹਾਂ ਨੂੰ ਲੋਚਦੇ ਨੇ ਜਿਹੜੀਆਂ ਸਿੱਧੀਆਂ ਨੇ, ਉਹਨਾਂ ਨੂੰ ਉਹ ਲੋਚਦੇ ਨੇ ਵੀ ਆਹ ਸੰਤ ਬਾਬਾ ਅਤਰ ਸਿੰਘ ਜੀ ਵਰਗੇ ਸਰੀਰ ਨੂੰ, ਸਰੀਰ ਤੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ, ਫਰਕ ਬੜਾ ਹੈ। ਹੋਰ ਕੀ ਤੁਹਾਡਾ ਕੀ ਖਿਆਲ ਆ ਵੀ ਦੇਵਤੇ ਕਹਿੰਦੇ ਹੋਣਗੇ ਜਿਹੜਾ ਗੰਦੀ ਨਾਲੀ 'ਚ ਆ ਡਿੱਗਿਆ ਪਿਆ ਇਹਦੇ ਵਰਗਾ ਸਰੀਰ ਮਿਲ ਜਾਵੇ ਮੈਨੂੰ? ਉਹ ਕੀ ਸੋਚਦੇ ਹੋਣਗੇ ਵੀ ਜਿਹੜਾ ਜਰਦਾ ਜਿਹਾ ਲਾਉਂਦਾ ਜਾਂਦਾ ਤਾੜੀਆਂ ਜਿਹੀਆਂ ਮਾਰਦਾ ਇਹਦੇ ਵਰਗਾ ਸਰੀਰ ਮਿਲ ਜਾਵੇ ਮੈਨੂੰ? ਉਹ ਇਹੋ ਜਿਹਾ ਸਰੀਰ ਥੋੜਾ ਮੰਗਦੇ ਆ, ਉਹ ਮੰਗਦੇ ਆ ਸਰੀਰ ਮਿਲੇ ਪਰ ਬਾਬਾ ਆਨੰਦ ਸਿੰਘ ਜੀ ਵਰਗਾ, ਬਾਬਾ ਹਰਨਾਮ ਸਿੰਘ ਜੀ ਵਰਗਾ, ਪੁੱਛੋਂ ਵਾਲੇ ਮਹਾਂਪੁਰਖ। ਕੱਲ ਵੀ ਸੁਣਿਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਆਨੰਦ ਸਿੰਘ ਜੀ ਵਰਗਾ ਸਰੀਰ ਮਿਲੇ, ਇਹੋ ਜਿਹਾ ਸਰੀਰ ਮਿਲੇ ਜਿਵੇਂ ਇਹਨਾਂ ਨੇ ਸਰੀਰ ਨੂੰ ਪਾ ਕੇ ਤੇ ਇਹ ਸਰੀਰ ਤੋਂ ਅਸਲੀ ਕਾਰਜ ਜਿਹੜਾ ਸੀ ਜੀਵਨ ਦਾ, ਅਸਲੀ ਕੰਮ, ਅਸਲੀ ਲਕਸ਼ ਕੀ ਆ, ਮਨੋਰਥ ਕੀ ਆ ਸਾਡੇ ਜੀਵਨ ਦਾ, ਅਸਲੀ ਜਿਉਣਾ, ਉਹ ਤੇ ਇਹੋ ਜਿਹਾ ਸਰੀਰ ਲੱਭਦੇ ਆ। ਉਹ ਨਿੱਕਾ ਜਿਹਾ ਬੱਚਾ ਸੀ, ਮਨ ਤੇ ਅਸਰ ਹੋ ਗਿਆ ਜਦੋਂ ਉਹਨੇ ਮੂਰਤੀ ਦੀ ਪੂਜਾ ਕਰਨੀ ਤੇ ਟੇਕਣੇ ਮੱਥੇ ਭਗਵਾਨ ਸਰਗੁਣ ਸਰੂਪ ਵਿੱਚ ਉਹਦੇ ਨਾਲ ਖੇਡਣ ਲੱਗ ਪਿਆ ਕਰਨ, ਆ ਕੇ ਬੱਚੇ ਵਾਲਾ ਰੂਪ ਧਾਰ ਕੇ। ਕ੍ਰਿਸ਼ਨ ਭਗਵਾਨ ਨਾ ਦੁਆਪਰ ਯੁੱਗ ਦਾ ਸਮਾਂ ਸੀ, ਐ ਸਾਹਮਣੇ ਆ ਜਾ ਕਰਨ ਉਹਦੇ, ਇੰਜ ਖੇਡਦੇ ਨੇ ਜਿਵੇਂ ਬੱਚੇ ਖੇਡਦੇ ਨੇ ਨਾਲ ਨਾਲ, ਕਿਆ ਪਤਾ ਹੈ। ਤੇ ਬੜਾ ਆਨੰਦ ਆਉਂਦਾ, ਬੜਾ ਰਸ ਆਉਂਦਾ। ਸਮਾਂ ਲੰਘਦਾ ਗਿਆ, ਉਹ ਜਿਹੜੇ ਰਿਸ਼ੀ ਮੁਨੀ ਰਹਿੰਦੇ ਸੀ ਨਾ, ਉਹ ਕਈ ਵਾਰੀ ਚੰਦਰ ਹਾਂਸ ਨੂੰ ਬੱਚੇ ਨੂੰ ਆਪਣੇ ਨਾਲ ਲੈ ਜਾ ਕਰਨ, ਜੇ ਉਹਨਾਂ ਨੇ ਕਿਤੇ ਜਾਣਾ ਉਹਨਾਂ ਨੇ ਨਾਲ ਹੀ ਲੈ ਜਾਣਾ, ਆ ਜਾ ਬੇਟਾ ਚੱਲੀਏ, ਕਿਉਂਕਿ ਉਹਦੇ ਉੱਤੇ ਰੰਗ ਚੜਿਆ ਹੋਇਆ ਬਚਪਨ 'ਚ ਹੀ, ਬੱਚਿਆਂ ਵਾਲੀ ਗੱਲ ਨਹੀਂ, ਨਾਲ ਲੈ ਜਾਣਾ ਉਸ ਬੱਚੇ ਨੂੰ। ਇੱਕ ਦਿਨ ਇੱਥੋਂ ਦੇ ਰਾਜੇ ਨੇ, ਜਿੱਥੇ ਹੁਣ ਇਹ ਰਹਿੰਦਾ ਹੈ, ਇੱਕ ਤੇ ਆਪਣਾ ਰਾਜ ਛੱਡ ਕੇ ਆ ਗਿਆ ਚੰਦਰ ਹਾਂਸ, ਤੇ ਜਿੱਥੇ ਹੁਣ ਇਹ ਰਹਿੰਦਾ ਹੈ, ਇੱਥੋਂ ਦਾ ਜਿਹੜਾ ਰਾਜਾ ਹੈ ਨਾ ਗੁਰਮੁਖੋ, ਉਹਨੇ ਆਪਣੇ ਘਰ ਦੇ ਵਿੱਚ ਪ੍ਰਸ਼ਾਦਾ ਕੀਤਾ ਰਿਸ਼ੀਆਂ ਦਾ, ਉਹ ਜਾਂਦੇ ਜਾਂਦੇ ਨਾਲ ਲੈ ਗਏ ਚੰਦਰ ਹਾਂਸ ਨੂੰ। ਉਹ ਰਾਜਾ, ਉਹਦੀ ਇੱਕੋ ਇੱਕ ਲੜਕੀ ਹੈ, ਇੱਕੋ ਇੱਕ ਧੀ, ਤੇ ਉਹਦਾ ਇੱਕ ਵਜ਼ੀਰ ਸੀ ਜਿਹਦਾ ਨਾਮ ਸੀ ਧ੍ਰਿਸ਼ਟ ਬੁੱਧੀ, ਉਹਦਾ ਨਾਮ ਸੀ ਧ੍ਰਿਸ਼ਟ ਬੁੱਧੀ ਵਜ਼ੀਰ ਰਾਜੇ ਦਾ। ਰਾਜੇ ਦੀ ਇੱਕੋ ਇੱਕ ਲੜਕੀ ਹੈ, ਵਜ਼ੀਰ ਦੇ ਦੋ ਪੁੱਤ ਨੇ, ਉਹਦੀ ਇੱਛਾ ਇਹ ਆ ਕਿ ਇਹਦਾ ਮੁੰਡਾ ਹੈ ਕੋਈ ਨਹੀਂ, ਲੜਕੀ ਹੈ, ਇਹਨੂੰ ਵੀ ਕਦੇ ਨਾ ਕਦੇ ਕਿਸੇ ਆਨੇ ਬਹਾਨੇ ਮੈਂ ਮਰਵਾ ਦੇਣਾ, ਮੈਂ ਆਪਣੇ ਪੁੱਤਰਾਂ ਨੂੰ ਰਾਜ ਦਵਾਵਾਂਗਾ ਇੱਕ ਦਿਨ, ਮੈਂ ਆਪਣੇ ਪੁੱਤਰਾਂ ਨੂੰ ਰਾਜ ਦਵਾਵਾਂਗਾ। ਵਜ਼ੀਰ ਦੇ ਮਨ ਦੀ ਇਹ ਇੱਛਾ ਹੈ। ਸਾਧ ਸੰਗਤ, ਹੁਣ ਇਹੋ ਜਿਹੇ ਵਜ਼ੀਰ ਵੀ ਹੁੰਦੇ ਕੋਈ ਵਿਰਲੇ ਵਿਰਲੇ, ਜਿਹੜੇ ਜਿੱਦਾਂ ਸਾਧ ਸੰਗਤ ਜੀ, ਜਿੱਦਾਂ ਮਹਾਰਾਜ ਕਹਿੰਦੇ ਰਾਜੇ ਪਾਪ ਕਮਾਮ ਦੀ ਉਲਟੀ ਵਾੜ ਖੇਤ ਕੋ ਖਾਈ, ਪਰ ਜਿੱਥੇ ਬੇਈਮਾਨੀ ਨਾ ਹੋਵੇ, ਜਿੱਥੇ ਧੋਖਾ ਨਾ ਹੋਵੇ, ਉਹ ਤੇ ਵਿਰਲੇ ਵਿਰਲੇ ਮਿਲਦੇ ਹਨ। ਤੇ ਘਪਲੇ ਕਰਨ ਵਾਲੇ ਤੇ ਬਹੁਤ ਨੇ, ਅੱਜ ਦੇ ਸਮੇਂ 'ਚ ਵੀ ਬੜੇ ਆ। ਸਾਧ ਸੰਗਤ, ਹੁਣ ਉਹ ਬ੍ਰਹਮ ਭੋਜ ਕੀਤਾ, ਮਹਾਂਪੁਰਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ ਬੁਲਾਇਆ ਮਹਿਲਾਂ 'ਚ, ਉਹ ਮਹਾਂਪੁਰਖ ਜਾਂਦੇ ਜਾਂਦੇ ਚੰਦਰ ਹਾਂਸ ਨੂੰ ਵੀ ਲੈ ਗਏ ਨਾਲ ਹੀ, ਉਹ ਬੈਠਾ ਪ੍ਰਸ਼ਾਦਾ ਛਕਦਾ, ਮਹਾਂਪੁਰਖਾਂ ਦੇ ਨਾਲ ਹੀ ਉਹ ਬੱਚਾ ਬਹਿ ਗਿਆ। ਐ ਪੰਗਤ ਲੱਗੀ ਹੋਈ ਹੈ, ਪੰਗਤ ਵਿੱਚ ਚੰਦਰ ਹਾਂਸ ਵੀ ਬੈਠਾ ਹੈ। ਧ੍ਰਿਸ਼ਟ ਬੁੱਧੀ ਜਿਹੜਾ ਵਜ਼ੀਰ ਹੈ, ਇਹ ਆਪ ਵੇਖਦਾ ਵੀ ਮਹਾਂਪੁਰਖਾਂ ਨੂੰ ਜਲ ਪਾਣੀ ਚੰਗੀ ਤਰ੍ਹਾਂ ਛਕਾਇਆ ਜਾ ਰਿਹਾ ਕਿ ਨਹੀਂ, ਉਹ ਵਾਰੀ ਵਾਰੀ ਪ੍ਰਸ਼ਾਦਾ ਛਕਾ ਰਹੇ ਨੇ। ਜਦੋਂ ਧ੍ਰਿਸ਼ਟ ਬੁੱਧੀ ਕੋਲ ਆਇਆ, ਮਹਾਂਪੁਰਖ ਵੇਖ ਕੇ ਹੱਸਣ ਲੱਗ ਪਏ। ਉਹ ਵਜ਼ੀਰ ਕਹਿੰਦਾ, ਸੰਤ ਜੀ ਹੱਸਦੇ ਕਿਉਂ ਤੁਸੀਂ? ਕਹਿੰਦੇ ਕੋਈ ਨਹੀਂ, ਐਵੇਂ ਹਾਸੀ ਆ ਗਿਆ। ਕਹਿੰਦੇ ਨਹੀਂ ਜੀ ਨਹੀਂ, ਹੱਸਣ ਦਾ ਕਾਰਨ ਦੱਸੋ, ਬਿਨਾਂ ਗੱਲ ਤੋਂ ਤੇ ਨਹੀਂ ਹੱਸੇ ਤੁਸੀਂ, ਕਿਉਂ ਹੱਸੇ? ਉਸ ਸਮੇਂ ਮਹਾਂਪੁਰਖ ਕਹਿੰਦੇ, ਓਏ ਵਜ਼ੀਰਾ, ਹਾਸੀ ਮੈਨੂੰ ਤਾਂ ਆ ਗਈ, ਆ ਜਿਹੜਾ ਨਿੱਕਾ ਜਿਹਾ ਬੱਚਾ ਬੈਠਾ ਨਾ ਮੇਰੇ ਕੋਲ, ਆ ਜਿਹੜਾ ਨਿੱਕਾ ਜਿਹਾ ਬੱਚਾ ਬੈਠਾ, ਇਹਨੇ ਇੱਕ ਦਿਨ ਇਸ ਰਾਜ ਦਾ ਮਾਲਕ ਬਣ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਰਾਜ ਦਾ ਇਹਨੇ ਇੱਕ ਦਿਨ ਮਾਲਕ ਬਣ ਜਾਣਾ। ਧ੍ਰਿਸ਼ਟ ਬੁੱਧੀ ਦੀਆਂ ਰੀਝਾਂ ਤੇ ਪਾਣੀ ਫੇਰਤਾ ਉਹਨੇ, ਉਹ ਤੇ ਕਦੋਂ ਦਾ ਆਸ ਲਾਈ ਬੈਠਾ ਵੀ ਕੋਈ ਸਮਾਂ ਆਵੇ ਮੈਂ ਆਪਣੇ ਪੁੱਤਾਂ ਨੂੰ ਆਸਣ ਤੇ ਭਾਵਾਂ, ਤਖ਼ਤ ਤੇ ਭਾਵਾਂ, ਇਹਦੀ ਇੱਕੋ ਇੱਕ ਲੜਕੀ ਉਹਨੂੰ ਮੈਂ ਮਾਰ ਹੀ ਦੇਣਾ ਕਦੇ ਨਾ ਕਦੇ। ਤੇ ਇਹ ਕਹਿੰਦਾ ਵੀ ਇਹਨੇ ਇੱਕ ਦਿਨ ਰਾਜ ਗੱਦੀ ਤੇ ਬਹਿਣਾ ਹੈ। ਬੜਾ ਗੁੱਸਾ ਚੜਿਆ, ਬੜਾ ਕ੍ਰੋਧ ਆਇਆ। ਸੰਤ ਜੀ ਸੱਚ ਕਹਿੰਦੇ ਹੋ? ਕਹਿੰਦੇ ਜੀ ਹਾਂ, ਇਹਦੇ ਭਾਗਾਂ ਵਿੱਚ ਲਿਖਿਆ ਵੀ ਇੱਕ ਦਿਨ ਇਹਨੇ ਇਹ ਕੁੰਤਲਪੁਰ ਦੀ ਰਾਜਧਾਨੀ ਦਾ ਮਾਲਕ ਬਣ ਜਾਣਾ, ਇਹਨੇ ਰਾਜਾ ਬਣ ਜਾਣਾ। ਇਹਦੀ ਪਰਾਲਬਧ ਬੜੀ ਤਕੜੀ ਆ, ਇਹਦੇ ਕਰਮ ਇਹਦੇ ਨਾਲ ਨੇ, ਹਰ ਇੱਕ ਦੇ ਕਰਮ ਮਹਾਰਾਜ ਨੇ ਲਿਖ ਕੇ ਭੇਜੇ ਆ, ਤੇ ਕਿਸੇ ਦੇ ਕਰਮਾਂ ਦਾ ਕੋਈ ਖੋ ਨਹੀਂ ਸਕਦਾ, ਕੋਈ ਜਿੰਨਾ ਮਰਜ਼ੀ ਯਤਨ ਕਰ ਲੈ। ਜੋ ਸਾਡੇ ਭਾਗਾਂ ਵਿੱਚ ਹੈ ਉਹ ਮਿਲਣਾ ਹੀ ਮਿਲਣਾ, ਜਿਹੜਾ ਬੀਜਿਆ ਉਹ ਅਸੀਂ ਵੱਢਣਾ ਹੀ ਵੱਢਣਾ। ਜਿਹਾ ਬੀਜਿਆ ਸੋ ਲੋਣਾ, ਕਰਮ ਸੰਧੜਾ ਖੇਤ, ਜੋ ਬੀਜਿਆ ਉਹ ਅਸੀਂ ਇੱਕ ਦਿਨ ਵੱਢਣਾ ਹੀ ਹੈ। ਤੇ ਸਾਧ ਸੰਗਤ ਉਹ ਕਹਿੰਦੇ ਇਹਦੇ ਭਾਗਾਂ ਦੇ ਵਿੱਚ ਰਾਜ ਗੱਦੀ ਹੈ, ਰਾਜ ਗੱਦੀ, ਇੱਕ ਦਿਨ ਇਹਨੇ ਇਹ ਰਾਜ ਦਾ ਮਾਲਕ ਬਣ ਜਾਣਾ। ਉਸ ਸਮੇਂ ਚੜਿਆ ਗੁੱਸਾ, ਚੰਗਾ ਸੰਤ ਜੀ ਉਹ ਸਾਰੇ ਚਲੇ ਗਏ, ਵਜ਼ੀਰ ਨੇ ਬੰਦੇ ਭੇਜੇ, 10 ਬੰਦੇ ਇਕੱਠੇ ਕਰਕੇ ਕਹਿੰਦੇ ਆਹ ਚੱਕੋ 500 ਸੋਨੇ ਦੀ ਮੋਹਰ, 500 ਸੋਨੇ ਦੀ ਮੋਹਰ ਕੰਮ ਹੋਣ ਤੋਂ ਬਾਅਦ ਮਿਲੇਗੀ, ਇਹ ਬੱਚੇ ਨੂੰ ਲੈ ਜਾਓ ਜੰਗਲ ਦੇ ਵਿੱਚ ਖਤਮ ਕਰ ਦਿਓ, ਮਾਰ ਦਿਓ ਇਹਨੂੰ ਨਿੱਕੇ ਜੇ ਨੂੰ ਹੀ, ਇਹ ਵੱਡਾ ਹੋ ਕੇ ਰਾਜਾ ਬਣੂਗਾ ਕਿੱਦਾਂ। ਬੰਦੇ ਭੇਜਤੇ 10, ਉਹਨਾਂ ਨੇ ਰਾਤ ਨੂੰ ਉਹ ਬੱਚੇ ਨੂੰ ਛੱਪਰੀ ਦੇ ਵਿੱਚੋਂ ਚੁੱਕ ਲਿਆ, ਮੂੰਹ ਬੰਨ ਲਿਆ, ਰੌਲਾ ਪਾਉਣ ਨਹੀਂ ਦਿੱਤਾ, ਜੰਗਲ ਵਿੱਚ ਲੈ ਗਏ ਬੱਚੇ ਨੂੰ। ਜੰਗਲ ਦੇ ਵਿੱਚ ਲਿਜਾ ਕੇ ਤੇ ਸਾਧ ਸੰਗਤ ਜੀ ਉਹਨਾਂ ਨੇ ਉਹ ਬੱਚੇ ਨੂੰ ਲੱਗੇ ਮਾਰਨ, ਤਿਆਰੀ ਹੋ ਗਈ, ਤਲਵਾਰ ਕੱਢੀ, ਸ਼ਸਤਰ ਕੱਢਿਆ, ਤੇ ਉਹ ਬੱਚਾ ਉਸ ਸਮੇਂ ਕਹਿੰਦਾ ਹੁਣ ਤੁਸੀਂ ਮੈਨੂੰ ਮਾਰ ਕਿਉਂ ਰਹੇ ਹੋ? ਕਹਿੰਦੇ ਵੀ ਅਸੀਂ ਨਹੀਂ ਮਾਰਦੇ, ਧ੍ਰਿਸ਼ਟ ਬੁੱਧੀ ਵਜ਼ੀਰ ਮਰਵਾ ਰਿਹਾ ਤੈਨੂੰ, ਉਹ ਮਰਵਾ ਰਿਹਾ, ਉਹ ਤਾਂ ਉਹਨੂੰ ਕਿਸੇ ਨੇ ਵਹਿਮ ਪਾਤਾ ਵੀ ਤੂੰ ਇੱਕ ਦਿਨ ਕੁੰਤਲਪੁਰ ਦੀ ਰਾਜਧਾਨੀ ਦਾ ਮਾਲਕ ਬਣ ਜਾਣਾ, ਰਾਜਾ ਬਣ ਜਾਣਾ, ਤੂੰ ਇੱਥੋਂ ਦਾ ਰਾਜਗੱਦੀ ਤੇ ਬੈਠੇਗਾ, ਇਸ ਕਰਕੇ ਭਾਈ ਤੈਨੂੰ ਮਰਵਾ ਦੇਣਾ, ਅਸੀਂ ਤੇ ਹੁਕਮ ਵਜਾਉਣ ਆਇਆ, ਧ੍ਰਿਸ਼ਟ ਬੁੱਧੀ ਦਾ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ। ਬੱਚਾ ਕਹਿੰਦਾ ਮਾਰਨਾ ਤੇ ਮਾਰ ਲਓ, ਮਰਜ਼ੀ ਤੁਹਾਡੀ ਆ, ਮੈਂ ਰੋਕਦਾ ਨਹੀਂ, ਪਰ ਮੈਨੂੰ ਪੂਜਾ ਕਰ ਲੈਣ ਦਿਓ, ਭਗਵਾਨ ਦੀ ਮੈਨੂੰ ਪੂਜਾ ਕਰ ਲੈਣ ਦਿਓ। ਤੇ ਸਾਧ ਸੰਗਤ ਜੀ ਬਸ ਹੁਣ ਹੱਥ ਜੁੜ ਗਏ, ਅਰਦਾਸਾਂ ਲੱਗ ਪਿਆ ਕਰਨ ਭਗਵਾਨ ਦੇ ਚਰਨਾਂ 'ਚ, ਬੇਨਤੀਆਂ ਲੱਗ ਪਿਆ ਕਰਨ। ਨਿੱਕੀ ਜੀ ਉਮਰ ਹੈ, ਅਜੇ 5 ਕੁ ਸਾਲਾਂ ਦਾ ਹੀ ਹੋਇਆ, 5 ਕੁ ਸਾਲਾਂ ਦਾ ਹੀ, ਤੇ ਕ੍ਰਿਸ਼ਨ ਭਗਵਾਨ ਦੀ ਕੱਢ ਕੇ ਮੂਰਤੀ ਨਿੱਕੇ ਨਿੱਕੇ ਫੁੱਲ ਤੋੜ ਕੇ ਅੱਗੇ ਰੱਖ ਤੇ, ਕਹਿੰਦਾ ਹੁਣ ਤੇਰਾ ਹੀ ਆਸਰਾ ਚਾਹੀਦਾ ਬਸ। ਜਿਵੇਂ ਦ੍ਰੋਪਦੀ ਦੀ ਲਾਜ ਰੱਖੀ ਹੈ ਨਾ, ਕ੍ਰਿਸ਼ਨਾ ਮੇਰੇ ਤੇ ਵੀ ਕਿਰਪਾ ਕਰ ਦੇ, ਬੇਨਤੀਆਂ ਕਰ ਰਿਹਾ।
ਇੱਕ ਤੂੰ ਹੀ ਸਹਾਰਾ ਏ, ਤੂੰ ਹੀ ਸਹਾਰਾ ਏ, ਡੁੱਬਦੀ ਬੇੜੀ ਦਾ ਇੱਕ ਤੂੰ ਹੀ ਕਿਨਾਰਾ ਏ, ਇੱਕ ਡੁੱਬਦੀ ਬੇੜੀ ਦਾ ਇੱਕ ਤੂੰ ਹੀ ਕਿਨਾਰਾ ਏ।
ਤੇਰੇ ਚੋਜ ਨਿਆਰੇ ਨੇ, ਤੇਰੇ ਚੋਜ ਨਿਆਰੇ ਨੇ, ਤੂੰ ਨੀਚੋਂ ਊਚ ਕਰੇ ਤੈਨੂੰ ਭਗਤ ਪਿਆਰੇ ਨੇ, ਨੀਚੋਂ ਊਚ ਕਰੇ ਤੈਨੂੰ ਭਗਤ ਪਿਆਰੇ ਨੇ। ਇੱਕ ਤੂੰ ਹੀ ਸਹਾਰਾ ਏ, ਇੱਕ ਨਾਰਾਏ
ਤੂੰ ਇੱਕ ਨਾਰਾਏ
ਭਗਵਾਨ ਜੀ ਮਿਹਰ ਕਰ ਦਿਓ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ
ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ
ਕਹਿੰਦਾ ਭਗਵਾਨ ਜੀ ਐਡੀ ਕਿਰਪਾ ਕੀਤੀ ਆ ਹੁਣ ਕਰੋ ਮੇਰੇ ਤੇ ਵੀ ਮਿਹਰ ਬਖਸ਼ਿਸ਼ ਕਰ ਦਿਓ ਰਹਿਮਤ ਕਰ ਦਿਓ ਹੁਣ ਮੇਰੀ ਜਾਨ ਬਚਾਓ ਤੇ ਉਹ ਨਿੱਕਾ ਜਿਹਾ ਬੱਚਾ ਅਰਦਾਸਾਂ ਕਰਦਾ ਭਗਵਾਨ ਨੇ ਖੇਡ ਵਰਤਾ ਦਿੱਤੀ ਉਹ ਜਿਹੜੇ ਆਏ ਨੇ ਨਾ ਮਾਰਨ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਤੇ ਬੈਠਾ ਅਰਦਾਸਾਂ ਕਰਦਾ ਹੈ ਭਗਵਾਨ ਦੀ ਮੂਰਤੀ ਬਣਾਈ ਆ ਤੇ ਹੱਥ ਜੋੜਦਾ ਮੱਥੇ ਟੇਕਦਾ ਨਮਸਕਾਰਾਂ ਕਰਦਾ ਹੈ ਉਹਨਾਂ ਨੂੰ ਤਰਸ ਆ ਗਿਆ ਕਹਿੰਦੇ ਮਾਰਦੇ ਨਹੀਂ ਨਿਗਾਹ ਮਾਰੀ ਪੈਰ ਦੇ ਉੱਤੇ ਇੱਕ ਪੈਰ ਦੀਆਂ 6 ਉਂਗਲਾਂ ਨੇ ਕਹਿੰਦੇ ਇੱਕ ਉਂਗਲ ਲੈ ਜਾਂਦਿਆਂ ਕੱਟ ਕੇ ਇਹ ਜਾ ਕੇ ਧ੍ਰਿਸ਼ਟ ਬੁੱਧੀ ਵਜ਼ੀਰ ਨੂੰ ਵਿਖਾ ਦਿਆਂਗੇ ਨਾਲੇ ਤੇ ਇਨਾਮ ਮਿਲ ਜੂ ਕਹਿ ਦਾਂਗੇ ਮਾਰ ਕੇ ਆ ਗਏ ਮਾਰਦੇ ਨਹੀਂ ਆਪਾਂ ਕਿਉਂਕਿ ਜਿਹਦੇ ਕਰਮ ਸਾਥ ਦੇ ਜਾਣ ਬਖਸ਼ਿਸ਼ ਹੋ ਜਾਂਦੀ ਹੈ ਜੇ ਕਰਮ ਮਾੜੇ ਆਏ ਨੇ ਫਿਰ ਕਹਿੰਦੇ ਖਾਲੀ ਵੀ ਚੱਲ ਜਾਂਦੀ ਕਈ ਵਾਰੀ ਕਹਿੰਦੇ ਨਹੀਂ ਖਾਲੀ ਵੀ ਚੱਲ ਜਾਂਦੀ ਭਾਈ ਜੇ ਕਰਮ ਮਾੜੇ ਆਏ ਹੋਣ ਕਰਮ ਮਾੜੇ ਜੇ ਆਏ ਹੋਣ ਪਰ ਜੇ ਕਰਮ ਸਾਥ ਦੇ ਜਾਣ ਕੋਈ ਜਿੰਨਾ ਮਰਜ਼ੀ ਮਾੜਾ ਕਰੀ ਜਾਏ ਕੁਛ ਨਹੀਂ ਹੋ ਸਕਦਾ ਬੰਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ ਮਾੜਾ ਬੰਦਾ ਜਿੰਨਾ ਮਰਜ਼ੀ ਬੁਰਾ ਕਰੀ ਜਾਏ ਪਰ ਕੁਛ ਵੀ ਨਹੀਂ ਹੋ ਸਕਦਾ ਹੁੰਦਾ ਉਹ ਹੈ ਜੋ ਰੱਬ ਨੂੰ ਮਨਜ਼ੂਰ ਹੈ ਵਹੀ ਹੋਤਾ ਹੈ ਜੋ ਮਨਜ਼ੂਰ ਹੈ ਖੁਦਾ ਹੋਤਾ ਹੈ ਜੋ ਰੱਬ ਨੂੰ ਮਨਜ਼ੂਰ ਹੈ ਹੋਣਾ ਉਹ ਹੈ ਪਰ ਸਾਡੇ ਅੰਦਰ ਵਹਿਮ ਪਏ ਹੋਏ ਨੇ ਫਲਾਣੇ ਨੇ ਮਾੜਾ ਕਰ ਦਿੱਤਾ ਮੇਰਾ ਫਲਾਣੇ ਨੇ ਮਾੜਾ ਕਰ ਦਿੱਤਾ ਬਹੁਤ ਵਾਰ ਸੰਗਤਾਂ ਵਿੱਚ ਬੇਨਤੀਆਂ ਕਰੀ ਦੀਆਂ ਕਈ ਆਉਂਦੇ ਨੇ ਦਾਸ ਨੂੰ ਵੀ ਕਈ ਵਾਰੀ ਮਿਲਣਗੇ ਕਹਿਣਗੇ ਬਾਬਾ ਜੀ ਕੰਮ ਤੇ ਬੜਾ ਚੰਗਾ ਸੀ ਬੜੀ ਚੜ੍ਹਦੀ ਕਲਾ ਸੀ ਗੁਰੂ ਦੀ ਬੜੀ ਮਿਹਰ ਸੀ ਪਤਾ ਨਹੀਂ ਕਿਸੇ ਨੇ ਕੀ ਕਰਤਾ, ਹੱਥ ਪਿੱਛੇ ਪਿੱਛੇ ਹੀ ਜਾਂਦਾ। ਪਰ ਯਾਦ ਰੱਖਿਓ, ਕੋਈ ਕੁਛ ਨਹੀਂ ਕਰ ਸਕਦਾ ਜੇ ਤੇਰੇ ਕਰਮ ਸਾਥ ਦੇਣਗੇ ਨਾ, ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੇ ਉਹਦੇ 'ਤੇ ਪੁੱਠਾ ਪਈ ਜਾਏਗਾ। ਪਰ ਜੇ ਸਾਡੇ ਕਰਮ ਮਾੜੇ ਆਏ ਨੇ ਤੇ ਫਿਰ ਵਹਿਮ ਭਰਮ ਸਾਡੇ ਮਨ 'ਚ ਪੈ ਜਾਂਦੇ ਆ, ਭਾਗ ਸਾਡੇ ਮਾੜੇ ਆ। ਮਹਾਰਾਜ ਕਹਿੰਦੇ ਨੇ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਦੋਸ਼ ਨਾ ਦੇ ਕਦੇ ਕਿਸੇ ਨੂੰ। ਗਵਾਂਢੀ ਨੇ ਕਰਾ ਦਿੱਤਾ, ਫਲਾਣੇ ਨੇ ਕਰਾ ਦਿੱਤਾ, ਮਹਾਰਾਜ ਕਹਿੰਦੇ ਕੋਈ ਕੁਛ ਨਹੀਂ ਕਰ ਸਕਦਾ ਤੇਰੇ ਕਰਮ ਸਾਥ ਦੇਣ। ਕੋਈ ਕੁਛ ਕਰ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਯਤਨ ਕਰ ਲੈ ਕੋਈ। ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਅਸੀਂ ਉਹ ਮੰਨਣਾ। ਅੱਜ ਕੱਲ੍ਹ ਦੇ ਤੇ ਸਿਆਣੇ ਪੁਆੜੇ ਪਾ ਦਿੰਦੇ ਆ ਘਰਾਂ ਦੇ ਵਿੱਚ। ਸਿਆਣੇ ਨੂੰ ਪੁੱਛਣ ਜਾਓਗੇ, ਦੱਸੋ ਜੀ ਕੋਈ, ਉਹਨਾਂ ਨੇ ਉਸੇ ਸਮੇਂ ਕਹਿ ਦੇਣਾ ਇਹ ਤੇਰੇ ਗਵਾਂਢੀ ਨੇ ਕਰਾਇਆ। ਗਵਾਂਢੀ ਨਾਲ ਪਹਿਲੇ ਨਹੀਂ ਬਣਦੀ ਹੁੰਦੀ ਤੇ ਲੜਾਈ ਪੈ ਗਈ। ਜੇ ਲੜਨਗੇ ਨਹੀਂ ਤੇ ਮਨ ਵਿੱਚ ਤੇ ਗੱਲ ਚੁੱਭਦੀ ਰਹਿਣੀ ਆ ਨਾ ਵੀ ਇਹਨੇ ਕਰਾਇਆ ਜੀ। ਉਹ ਸਿਆਣਾ ਹੀ ਕਾਹਦਾ ਹੋਇਆ ਜਿਹੜਾ ਪੁਆੜੇ ਪਾਏ ਆਖ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਿੱਧਰ ਦਾ ਸਿਆਣਾ ਬਣਾ ਲਿਆ ਜਿਹੜਾ ਪੁਆੜੇ ਪਾਉਂਦਾ ਫਿਰੇ। ਉਹਨੇ ਕਲੇਸ਼ ਪਾ ਕੇ ਰੱਖ ਤਾ, ਲੜਾਈ ਪਾ ਦਿੱਤੀ ਗਵਾਂਢੀ ਦੇ ਉੱਤੇ, ਫਿਰ ਮਨ ਵਿੱਚ ਫੁੱਟ ਪੈ ਗਈ ਨਾ ਉੱਥੇ। ਤੇ ਸਾਧੂ ਦਾ ਕੰਮ ਹੁੰਦਾ ਜੋੜਨਾ, ਤੋੜਨਾ ਨਹੀਂ। ਉਹਨੇ ਤੇ ਜੋੜਨਾ, ਉਹਨੇ ਤੇ ਮਨ ਦੀ ਨਫ਼ਰਤ ਖਤਮ ਕਰਨੀ ਆ, ਨਾ ਕਿ ਨਫ਼ਰਤ ਵਧਾਉਣੀ ਆ। ਰੱਬ ਦੇ ਪਿਆਰੇ ਤੇ ਨਫ਼ਰਤਾਂ ਖਤਮ ਕਰ ਦਿੰਦੇ, ਉਹ ਤੇ ਇੱਕ ਕਰਦੇ ਸਾਰਿਆਂ ਨੂੰ। ਉਹ ਤੇ ਕਹਿੰਦੇ ਸਰਬੱਤ ਦਾ ਭਲਾ ਕਰੋ, ਭਾਈ ਗਵਾਂਢੀਆਂ ਦਾ ਵੀ, ਸਭ ਦਾ, ਪਿੰਡ ਦਾ, ਸਾਰਿਆਂ ਦਾ ਹੀ ਸਰਬੱਤ ਦਾ ਭਲਾ ਮੰਗਿਆ ਕਰੋ, ਸਰਬੱਤ ਦਾ ਭਲਾ। ਪਰ ਅਸੀਂ ਕਹਿੰਦੇ ਹਾਂ ਉਹ ਸਾਧ ਸੰਗਤ ਸਿਆਣੇ ਨੇ ਕਹਿ ਦਿੱਤਾ, ਗਵਾਂਢੀ ਨੇ ਕਰਾ ਦਿੱਤਾ, ਪਰ ਅੰਦਰ ਨਫ਼ਰਤ ਪੈਦਾ ਹੋ ਗਈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ ਭਾਈ, ਜੋ ਹੋ ਰਿਹਾ ਤੇਰੇ ਕਰਮਾਂ ਦਾ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਕਦੇ ਕਿਸੇ ਨੂੰ ਦੋਸ਼ ਨਾ ਦਿਓ। ਕੌਣ ਮਾਰ ਗਿਆ ਚੰਦੂ ਨੂੰ? ਉਹਦੇ ਕਰਮ ਮਾਰ ਗਏ, ਨੱਕ 'ਚ ਨਕੇਲ ਪਈ, ਕਰਮ ਮਾਰ ਗਏ ਉਹਦੇ। ਕੋਈ ਨਹੀਂ ਮਾਰ ਸਕਦਾ ਜੇ ਕਰਮ ਸਾਥ ਦੇਣ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਤੇਰੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਉਂਗਲੀ ਕੱਟੀ, ਇੱਕ ਉਂਗਲੀ ਕੱਟ ਕੇ ਲੈ ਗਏ, ਛੇ ਉਂਗਲੀਆਂ ਸੀ ਇੱਕ ਪੈਰ ਦੀਆਂ, ਛੇ ਉਂਗਲਾਂ ਦੇ ਵਿੱਚੋਂ ਇੱਕ ਉਂਗਲ ਲੈ ਗਏ ਕੱਟ ਕੇ। ਤ੍ਰਿਸ਼ਟ ਬੁੱਧੀ ਵਜ਼ੀਰ ਨੂੰ ਵਿਖਾਈ, ਆ ਵੇਖੋ ਜੀ ਉਹਦਾ ਇੱਕ ਅੰਗ ਲੈ ਆਂਦਾ, ਕੱਟ ਕੇ ਖਤਮ ਕਰਤਾ ਸੀ, ਟੋਟੇ ਟੋਟੇ ਕਰਤਾ। ਤੇ ਵਜ਼ੀਰ ਕਹਿੰਦਾ ਲਓ ਜੀ ਹੁਣ ਮੇਰੇ ਪੁੱਤ ਇਸ ਰਾਜ ਗੱਦੀ ਤੇ ਬੈਠਣਗੇ। ਮਹਾਂਪੁਰਖਾਂ ਨੇ ਆਖਿਆ ਜੀ ਕਹਿੰਦੇ ਇਹਨੇ ਇੱਕ ਦਿਨ ਰਾਜ ਗੱਦੀ ਦਾ ਮਾਲਕ ਬਣਨਾ, ਚਲੋ ਆਪਾਂ ਮਰਵਾਤਾ ਖਤਮ ਕਰਤਾ, ਪਰ ਮਰਿਆ ਨਹੀਂ। ਉਹ ਬੱਚਾ ਅਜੇ ਵੀ ਜੰਗਲ ਵਿੱਚ ਬੈਠਾ, ਉਦਾਂ ਹੀ ਪੂਜਾ ਕਰੀ ਜਾਂਦਾ, ਭਗਵਾਨ ਦੀ ਅਰਦਾਸਾਂ ਕਰੀ ਜਾਂਦਾ, ਮੱਥੇ ਟੇਕੀ ਜਾਂਦਾ। ਤੇ ਇਹਨੇ ਨੂੰ ਸਾਧ ਸੰਗਤ ਇੱਕ ਹੋਰ ਰਾਜਾ ਸ਼ਿਕਾਰ ਖੇਡਦਾ ਉੱਧਰ ਆ ਗਿਆ, ਕੱਲਾ ਹੀ ਬੱਚਾ, ਉਹਦੇ ਵੀ ਕੋਈ ਨਹੀਂ ਸੀ। ਜਦੋਂ ਬੱਚੇ ਨੂੰ ਨਿੱਕੇ ਜੇ ਨੂੰ ਵੇਖਿਆ ਭਗਵਾਨ ਦੀ ਪੂਜਾ ਕਰਦੇ ਨੂੰ, ਨੇੜੇ ਚਲਿਆ ਗਿਆ। ਕਾਕਾ ਤੂੰ ਕੌਣ ਆ? ਇਹ ਕਹਿੰਦਾ ਮੇਰਾ ਨਾਮ ਹੈ ਜੀ ਚੰਦਰ ਹੰਸ। ਇੱਥੇ ਕਿਵੇਂ, ਤੇਰਾ ਹੈ ਕੌਣ? ਕਹਿੰਦੇ ਮੇਰਾ ਤੇ ਕੋਈ ਵੀ ਨਹੀਂ ਦੁਨੀਆਂ 'ਚ ਰੱਬ ਤੋਂ ਬਿਨਾਂ, ਕੱਲਾ ਹੀ ਹਾਂ ਬਸ। ਗੋਦੀ ਚੁੱਕਿਆ, ਘਰ ਲੈ ਗਿਆ, ਕਹਿੰਦਾ ਮੇਰਾ ਪੁੱਤ ਕੋਈ ਨੀ, ਤੈਨੂੰ ਆਪਣਾ ਪੁੱਤ ਬਣਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਰਮ ਸਾਥ ਦੇ ਗਏ, ਵੇਖੋ ਕਰਮ ਕੀ ਕਿੱਧਰੋਂ ਕਿੱਧਰ ਨੂੰ ਲੈ ਜਾਂਦੇ। ਬੰਦਾ ਸੋਚਦਾ ਕੁਝ ਹੋਰ ਹੋਰ ਹੈ, ਹੋ ਕੁਝ ਹੋਰ ਹੀ ਜਾਂਦਾ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਬੰਦਾ ਕੁਝ ਹੋਰ ਸੋਚਦਾ, ਹੁੰਦਾ ਕੁਝ ਹੋਰ ਹੈ। ਹੋਣਾ ਉਹ ਹੈ ਜੋ ਪਰਮੇਸ਼ਰ ਨੂੰ ਮਨਜ਼ੂਰ ਹੈ, ਜੋ ਅਸੀਂ ਚਾਹੁੰਦੇ ਹਾਂ ਉਹਦੇ ਨਾਲ ਨਹੀਂ ਗੱਲ ਬਣਨੀ। ਕੋਈ ਜਿੰਨਾ ਮਰਜ਼ੀ ਕਹੀ ਜਾ ਮੈਂ ਰੱਬ ਦੇ ਹੁਕਮ ਨੂੰ ਨਹੀਂ ਮੰਨਦਾ, ਕਈ ਕਹਿੰਦੇ ਨਹੀਂ ਮੈਂ ਰੱਬ ਨੂੰ ਨਹੀਂ ਮੰਨਦਾ, ਮੈਂ ਰੱਬ ਦੇ ਹੁਕਮ ਨੂੰ ਨਹੀਂ ਮੰਨਦਾ, ਪਰ ਹੁਕਮ ਤੇ ਮੰਨਿਆ ਜਾ ਰਿਹਾ